ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 14ਵੀਂ ਸਿੱਖ ਐਜੂਕੇਸ਼ਨਲ ਕਾਨਫਰੰਸ 'ਤੇ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਦਿੱਤੀ ਹੋਈ ਇੱਕ ਸਪੀਚ, ਆਓ ਉਸ ਦਾ ਅਗਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਅੱਜ ਦੇ ਭਾਗ ਵਿੱਚ ਚਾਰ ਗੱਲਾਂ ਦਾ ਸੁਮੇਲ ਹੈ। ਪਹਿਲਾ ਹੈ ਮੁਲਕ ਅਤੇ ਜਗਤ ਵਿੱਚ ਹਲਚਲ, ਦੂਸਰਾ ਹੈ ਸਿੱਖ ਵਿੱਦਿਆ ਦੇ ਮੋਟੇ ਮੋਟੇ ਅੰਗ, ਤੀਸਰਾ ਹੈ ਸਿੱਖ ਬੱਚਿਆਂ ਦੀ ਤ੍ਰੈ ਝੋਲਾਂ, ਅਤੇ ਚੌਥਾ ਹੈ ਸਿੱਖ ਵਿੱਦਿਆ ਅਤੇ ਸੁਰਤ ਅਰਥਾਤ ਪਰਸਨੈਲਿਟੀ। ਸੋ ਇਹਨਾਂ ਚਾਰ ਨੁਕਤਿਆਂ 'ਤੇ ਅੱਜ ਦੇ ਭਾਗ ਵਿੱਚ ਵਿਸਥਾਰ ਹੈ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਇਹਨਾਂ ਗੱਲਾਂ ਨੂੰ ਵਿਸਥਾਰ ਨਾਲ ਦੱਸਦੇ ਹੋਏ ਇੱਕ ਵੱਖਰਾ ਲੇਖ ਮੈਂ ਆਪਦੀ ਸੇਵਾ ਵਿੱਚ ਪੇਸ਼ ਕਰਦਾ ਹਾਂ। ਇਹਦੀਆਂ ਸੁਰਖੀਆਂ ਇਹ ਹਨ। ਪਹਿਲਾ, ਮੁਲਕ ਅਤੇ ਜਗਤ ਵਿੱਚ ਹਲਚਲ। ਦੂਸਰਾ, ਸਿੱਖ ਵਿੱਦਿਆ ਦੇ ਮੋਟੇ ਮੋਟੇ ਅੰਗ। ਤੀਸਰਾ, ਸਿੱਖ ਬੱਚਿਆਂ ਦੀ ਤ੍ਰੈ ਝੋਲਾਂ। ਚੌਥਾ, ਸਿੱਖ ਵਿੱਦਿਆ ਅਤੇ ਸੁਰਤ ਅਰਥਾਤ ਪਰਸਨੈਲਿਟੀ। ਪੰਜਵਾਂ, ਸਿੱਖ ਕੌਮ ਅਤੇ ਰੋਟੀ ਕਮਾਉਣੀ ਵਿੱਦਿਆ। ਛੇਵਾਂ, ਇੱਕ ਮੁੱਠ ਹੋਣਾ ਜ਼ਰੂਰੀ ਹੈ। ਇਸ ਲੇਖ ਦੀ ਆਖਰੀ ਅਪੀਲ ਇੱਥੋਂ ਵੀ ਦੁਹਰਾਉਂਦਾ ਹਾਂ। ਜਾਗੋ ਜਾਗੋ ਖਾਲਸਾ ਵੀਰ, ਤੁਸੀਂ ਆਪੇ ਵਿੱਚ ਜਾਗੋ, ਤੁਸੀਂ ਆਪਣੇ ਅਸਲੇ ਵਿੱਚ ਜਾਗੋ, ਆਪਣੇ ਗੁਰੂ ਦਿਆਲੜੇ ਦੀ ਸ਼ਾਨ ਵਿੱਚ ਜਾਗੋ, ਆਪਣੇ ਪਰਸਪਰ ਪਿਆਰ ਵਿੱਚ ਜਾਗੋ, ਆਪਣੇ ਭਾਈਚਾਰੇ ਦੇ ਇਲਾਹੀ ਰੰਗ ਵਿੱਚ ਜਾਗੋ, ਸਾਧ ਸੰਗਤ ਹੋ ਜਾਗੋ, ਸਿੱਖੀ ਘਰ ਹੋ ਜਾਗੋ, ਸਿੱਖ ਸਕੂਲ ਹੋ ਜਾਗੋ, ਸਿੱਖ ਬਾਬਲ ਹੋ ਜਾਗੋ, ਸਿੱਖ ਮਾਂ ਹੋ ਜਾਗੋ, ਸਿੱਖ ਧੀ ਭੈਣ ਹੋ ਜਾਗੋ, ਸਿੱਖ ਪੁੱਤਰ ਹੋ ਜਾਗੋ, ਸਿੱਖ ਪੰਥ ਹੋ ਜਾਗੋ, ਇੱਕ ਮੀਟੀ ਮੁੱਠ ਹੋ ਜਾਗੋ, ਇੱਕ ਗੁਰੂ ਦਾ ਘਰ ਹੋ ਜਾਗੋ, ਇੱਕ ਹੋ ਜਾਗੋ, ਅਨੇਕ ਹੋ ਜਾਗੋ, ਜਾਗੋ ਜਾਗੋ ਖਾਲਸਾ ਵੀਰ, ਤੁਸੀਂ ਆਪੇ ਵਿੱਚ ਜਾਗੋ, ਤੁਸੀਂ ਆਪਣੇ ਅਸਲੇ ਵਿੱਚ ਜਾਗੋ। ਮੁਲਕ ਅਤੇ ਜਗਤ ਵਿੱਚ ਹਲਚਲ। ਮੁਲਕ ਅਤੇ ਜਗਤ ਵਿੱਚ ਕੁਛ ਅਜੀਬ ਹਲਚਲ ਹੈ। ਤਬੀਅਤਾਂ ਬਦਲ ਰਹੀਆਂ ਹਨ ਅਤੇ ਆਦਰਸ਼ ਕਈ ਕਿਸਮਾਂ ਦੇ ਗੜਬੜ ਹੋ ਰਹੇ ਹਨ। ਬਾਜ਼ਾਰ ਵਿੱਚ ਖਿਆਲਾਂ ਦੀ ਭੀੜ ਹੈ। ਉੱਧਰ ਲੈਨਨ ਦਾ ਪ੍ਰੋਲੈਟੇਰੀਅਨ ਵਗਦਾ ਵਹਿੰਦਾ ਮੋਢੇ ਨਾਲ ਮੋਢਾ ਮਾਰ ਰਿਹਾ ਹੈ। ਇੱਧਰ ਇਹਨਾਂ ਧੂੜਾਂ ਅਤੇ ਖਾਕਾਂ ਉੱਡਦੀਆਂ ਵਿੱਚ ਮੁੜ ਸੱਚੇ ਪਾਤਸ਼ਾਹ ਵਾਲੀ ਸੱਚੀ ਪਾਤਸ਼ਾਹੀ ਦਾ ਆਦਰਸ਼ ਆਪਣੀ ਸੈਨਾ ਲਈ ਹੋਈ ਮੁਕਾਬਲਾ ਕਰ ਰਿਹਾ ਹੈ। ਇਸ ਵਾਸਤੇ ਇੱਥੇ ਮੈਂ ਜ਼ਰੂਰੀ ਸਮਝਦਾ ਹਾਂ ਕਿ ਕੁਛ ਵਿਚਾਰ ਇਸ ਪਹਿਲੂ 'ਤੇ ਦੇਵਾਂ ਕਿ ਸਾਡੇ ਮੁਲਕ ਦੀ ਸਾਂਝੀ ਲੋੜਾਂ ਨੂੰ ਦੇਖਦੇ ਹੋਏ ਅਤੇ ਜਗਤ ਦੇ ਚੱਕਰ ਚੱਲਦੇ ਨੂੰ ਦੇਖਦੇ ਹੋਏ ਅਸੀਂ ਕੀ ਆਪਣੀ ਵਿੱਦਿਆ ਸੰਬੰਧੀ ਆਦਰਸ਼ਾਂ ਨੂੰ ਬਦਲਣਾ ਹੈ ਜਾਂ ਨਹੀਂ। ਅਤੇ ਨਾਲ ਇਸ ਤਰ੍ਹਾਂ ਦੇ ਮੌਕੇ 'ਤੇ ਅੱਜ ਕੱਲ੍ਹ ਜਦ ਹਰ ਪਾਸਿਓਂ ਕਈ ਤਰ੍ਹਾਂ ਦੀਆਂ ਢਾਹਾਂ ਲੱਗੀਆਂ ਹਨ, ਸਾਨੂੰ ਆਪਣੇ ਆਦਰਸ਼ 'ਤੇ ਮੁੜ ਮੁੜ ਆਪਣੀਆਂ ਅੱਖਾਂ ਨੂੰ ਧੋ ਧੋ ਕੇ ਦਰਸ਼ਨ ਕਰਨੇ ਚਾਹੀਦੇ ਹਨ। ਇੱਥੇ ਮੈਨੂੰ ਇਹ ਦੱਸਣ ਦੀ ਲੋੜ ਨਹੀਂ ਕਿ ਅਸੀਂ ਇੱਕ ਤਰ੍ਹਾਂ ਏਸ਼ੀਆ ਦੇ ਇਤਿਹਾਸ ਦੀ ਕਾਰੀਗਰੀ ਦਾ ਆਖਰੀ ਸਿੱਟਾ ਹਾਂ ਅਤੇ ਸ਼ਗੂਫੇ ਵਾਂਗ ਅਸੀਂ ਥੋੜ੍ਹੇ ਹਾਂ, ਪਰ ਸਾਡੇ ਅੰਦਰ ਉਹ ਭੇਦ ਹੈ ਜਿਸ ਨੇ ਬੀਜ ਵਾਂਗ ਕੁੱਲ ਦੁਨੀਆ ਵਿੱਚ ਖਿਲਰ ਕੇ ਅਤੇ ਕਿਸੇ ਦਿਨ ਆਪ ਮੁਹਾਰਾ ਹਰ ਥਾਂ 'ਤੇ ਉੱਗਣਾ ਹੈ। ਅਸਾਂ ਆਪਣੀ ਇਸ ਡੈਸਟੀਨੀ ਨੂੰ ਵੇਖਦੇ ਹੋਏ ਕਿਸੇ ਨਿੱਕੇ ਨਿਮਾਣੇ ਖਿਆਲ ਵਿੱਚ ਨਹੀਂ ਟੁਰਨਾ। ਕੌਮ ਦੇ ਅਰਥ ਹਨ ਇੱਕ ਕਿਸੇ ਪਿਆਰ ਵਿੱਚ ਬੱਝੇ ਲੋਕੀ ਜਾਂ ਮਨੁੱਖਾਂ ਦਾ ਕੁਛ ਹਿੱਸਾ ਕਿਸੇ ਸਬਬ ਇਕੱਠਾ ਹੋਇਆ। ਬਾਜ਼ੇ ਵੇਲੇ ਨਫ਼ਰਤ ਅਰਥਾਤ ਨਵਾਂ ਪਿਆਰ ਵੀ ਆਦਮੀਆਂ ਨੂੰ ਬੰਨ ਸੁੱਟਦਾ ਹੈ, ਪਰ ਉਹ ਇੱਕ ਡਾਇਨਾਮਾਈਟ ਦੇ ਬਣੇ ਹੋਏ ਰੱਸੀਆਂ ਨਾਲ ਬੱਝਣਾ ਹੈ। ਉਹ ਦੂਜੇ ਨੂੰ ਉਡਾਉਂਦਾ ਹੈ ਪਰ ਨਾਲੇ ਆਪ ਵੀ ਨਸ਼ਟ ਹੁੰਦਾ ਹੈ। ਕੌਮ ਦੀ ਨੀਂਹ ਸਦਾ ਇੱਕ ਸਾਂਝੇ ਕਿਸੇ ਪਿਆਰ ਜਾਂ ਗਰੀਬ ਵਿੱਚ ਬੱਝਦੀ ਹੈ। ਹੁਣ ਏਸ਼ੀਆ ਵਿੱਚ ਸਦਾ ਥੀ ਕੌਮਾਂ ਕਿਸੇ ਆਦਰਸ਼ ਆਦਮੀ ਦੇ ਪਿਆਰ ਵਿੱਚ ਬਣੀਆਂ ਬੱਝ ਬੱਝ ਏਸ਼ੀਆ ਦੇ ਨਿੱਕੇ ਨਿੱਕੇ ਇਕੱਠ ਬਣੇ ਅਤੇ ਯੂਰਪ ਵਿੱਚ ਟੁੱਕ ਕਮਾਉਣ ਦੇ ਵਸੀਲਿਆਂ ਦੀ ਮੁਸ਼ਕਲ ਔਕੜਾਂ ਦੀ ਗਰਜ਼ ਨੂੰ ਇਕੱਠੇ ਹੋਏ। ਇਸ ਵਾਸਤੇ ਏਸ਼ੀਆ ਵਿੱਚ ਕੌਮਾਂ ਦੇ ਅਰਥ ਹਨ ਮਜ਼ਹਬੀ ਜਮਾਤਾਂ ਅਤੇ ਯੂਰਪ ਵਿੱਚ ਕੌਮ ਦੇ ਅਰਥ ਹਨ ਕੰਮਕਰੂ ਜਮਾਤਾਂ। ਇਸ ਗੱਲ ਨੂੰ ਓਕੇਕੋਰਾ ਨੇ ਆਪਣੇ ਆਈਡੀਅਲਸ ਆਫ ਦ ਈਸਟ ਵਿੱਚ ਇਉਂ ਦੱਸਿਆ ਹੈ। ਏਸ਼ੀਆ ਇਜ਼ ਵਨ, ਦ ਹਿਮਾਲੀਅਸ ਡਿਵਾਈਡ ਓਨਲੀ ਟੂ ਅਸੈਂਚੁਏਟ ਟੂ ਮਾਈਟੀ ਸਿਵਿਲਾਈਜੇਸ਼ਨਸ, ਦ ਚਾਈਨੀਜ਼ ਵਿਦ ਇਟ ਇਸ communism of Confucius and the Indian with its individualism of the Vedas. But not even the snowy harriers can interrupt for one moment the bored expanse of love for the ultimate and the universal, which is the common thought inheritance of every Asiatic race, enabling them to produce all the great religions of the world and distinguishes them from those maritime peoples of the Mediterranean and the Baltic, who have to dwell on the particular and to search out the means, not the end of life. Asia ek qaum hai, Europe dooji qaum hai, te farq nahi aunda hai, te pata us vele lagda hai, jad kishti dubban da vela aunda hai, te kishti nu taru rakhan layi keda ki qurbani karda hai. ਸਧਾਰਨ ਤੌਰ 'ਤੇ ਏਸ਼ੀਆ ਦੀ ਕੌਮਾਂ ਦੀ ਕਿਸ਼ਤੀ ਵਿੱਚ ਮਾਲ ਤਕਰੀਬਨ ਉਸ ਕਿਸਮ ਦਾ ਭਰਿਆ ਪਿਆ ਦਿਸਦਾ ਹੈ ਜਿਹੜਾ ਕਿ ਯੂਰਪ ਦੀ ਕੌਮਾਂ ਦੀ ਕਿਸ਼ਤੀ ਵਿੱਚ ਪਰ ਏਸ਼ੀਆ ਦਾ ਇਤਿਹਾਸ ਗਵਾਹ ਹੈ ਕਿ ਇਸ ਦੀਆਂ ਕੌਮ ਪਰਟੀਕੂਲਰ ਦੇ ਪਦਾਰਥਾਂ ਨੂੰ ਡੁੱਬਣ ਵੇਲੇ ਸ਼ਕਤੀ ਦੀ ਜਾਨ ਦੀ ਖਾਤਰ ਵਾਰਦੇ ਹਨ ਔਰ ਯੂਰਪ ਵਾਲੇ ਉਸ ਵੇਲੇ ਅਲਟੀਮੇਟ ਨੂੰ ਵਾਰਦੇ ਹਨ ਫਰਕ ਨੀਆਂ ਦਾ ਤਦ ਦਿਸਦਾ ਹੈ ਜਦ ਨੀਆਂ ਨੰਗੀਆਂ ਹੋਣ ਅਤੇ ਉਹ ਔੜਕ ਵੇਲੇ ਹੀ ਦਿਸ ਸਕਦਾ ਹੈ ਇੱਥੇ ਦੱਸਣ ਦੀ ਲੋੜ ਨਹੀਂ ਕਿ ਵੇਦਾਂ ਦੀ ਆਤਮਕ ਵਿਦਿਆ ਨੇ ਇਹ ਅਸਰ ਪੈਦਾ ਕੀਤਾ ਕਿ ਹਰ ਇੱਕ ਆਦਮੀ ਵੱਖਰਾ ਵੱਖਰਾ ਹੋਇਆ ਹੋਮ ਲਾਈਫ ਜਿਸ ਪਰ ਨੈਸ਼ਨਲ ਜਾਂ ਸੋਸ਼ਲ ਲਾਈਫ ਨੇ ਉਚਰਨਾ ਸੀ ਉਸ ਵਿੱਚ ਉਹ ਵੈਰਾਗੇ ਭਰਿਆ ਉਹ ਉਦਾਸੀ ਭਰੀ ਕਿ ਜੰਗਲਾਂ ਵਿੱਚ ਵੱਖਰਾ ਵੱਖਰਾ ਕਰ ਹੋਮ ਲਾਈਫ ਅਤੇ ਸੋਸ਼ਲ ਜੀਵਨ ਨੂੰ ਸਦੀਆਂ ਦੇ ਫਿਰਦੇ ਝਾੜੂ ਨੇ ਕੰਢਿਆਂ ਵਾਂਗ ਸਾਫ਼ ਕਰ ਦਿੱਤਾ ਨਿੱਕੀਆਂ ਨਿੱਕੀਆਂ ਜਾਤਾਂ ਪਾਤਾਂ ਸ਼ਖਸੀ ਸ਼ਖਸੀ ਵੱਖਰੇ ਵੱਖਰੇ ਆਸ਼ਰਮ ਇਹ ਸਭ ਇਸ ਤਾਲੀਮ ਦਾ ਨਤੀਜਾ ਸੀ ਇਸ ਕਦੀ ਭਾਈਚਾਰਕ ਜੀਵਨ ਦੀ ਰੂਹ ਨਾ ਫੂਕੀ ਅਤੇ ਨਾ ਆਦਮੀਆਂ ਨੂੰ ਇੱਕ ਮਿੱਠਤ ਜਿਹੀ ਅਤੇ ਇੱਕ ਭਾਈਚਾਰੇ ਦੇ ਪਿਆਰ ਨੂੰ ਪੈਦਾ ਕੀਤਾ ਚੀਨ ਦੇ ਕਨਫਿਊਕਸ ਨੇ ਪਹਿਲਾਂ ਪਹਿਲ ਘਰ ਦਾ ਜੀਵ ਸੀ ਹੋਮ ਲਾਈਫ ਅਤੇ ਸੋਸ਼ਲ ਲਾਈਫ ਅਤੇ ਭਾਈਚਾਰਕ ਜੀਵਨ ਨੂੰ ਫੜਿਆ ਅਤੇ ਇੱਕ ਸਾਂਝੇ ਪਿਆਰ ਵਿੱਚ ਚੀਨ ਦੇ ਲੋਕਾਂ ਨੂੰ ਬੱਧਾ ਉਸ ਮਗਰੋਂ ਏਸ਼ੀਆ ਦੇ ਇਤਿਹਾਸ ਵਿੱਚ ਜਾਤ ਪਾਤ ਨੂੰ ਤੋੜਨ ਅਤੇ ਲੋਕਾਂ ਨੂੰ ਅਮਲੀ ਭਾਈਚਾਰਕ ਜੀਵਨ ਦੀ ਏਕਤਾ ਵਿੱਚ ਮਹਾਰਾਜ ਬੁੱਧ ਦੇ ਆਦਰਸ਼ ਨੇ ਲਿਆਂਦਾ ਪਰ ਵੈਦਿਕ ਫਿਲੋਸਫੀ ਨੇ ਉੱਥੇ ਵੀ ਜ਼ੋਰ ਪਾਇਆ ਅਤੇ ਭਾਵੇਂ ਕੋਮਲ ਉਨਰਾਂ ਅਤੇ ਪਿਆਰ ਦਾ ਬੜਾ ਵਾਅਦਾ ਹੋਇਆ ਪਰ ਸਿਵਾਏ ਜਾਪਾਨ ਅਤੇ ਚੀਨ ਦੇ ਜਿੱਥੇ ਕਨਫਿਊਕਸ ਜੀ ਦਾ ਕੰਮ ਹੋ ਰਿਹਾ ਸੀ ਬੁੱਧ ਮਤ ਨੇ ਹੋਰ ਕਿਧਰੇ ਗ੍ਰਸਤ ਜੀਵਨ ਹੋਮ ਲਾਈਫ ਨੂੰ ਅਤੇ ਭਾਈਚਾਰਕ ਸੋਸ਼ਲ ਲਾਈਫ ਨੂੰ ਆਪਣੀ ਬਾਜ ਨਾ ਦੇ ਸਕੀ ਮੁੜ ਜੀਵਨ ਉਨਰ ਆਰਟ ਵੀ ਗੁੰਮ ਗਿਆ ਅਤੇ ਉਹ ਸੰਗਤ ਵੀ ਗੁੰਮ ਗਈ ਈਸਾਈ ਮਤ ਵੀ ਬੁੱਧ ਮਤ ਦੀ ਦੂਸਰੀ ਸ਼ਕਲ ਸੀ ਪਿਆਰ ਦਾ ਵਾਅਦਾ ਹੋਇਆ ਪਰ ਸੰਗਤ ਕਾਇਮ ਨਹੀਂ ਹੋ ਸਕੀ ਇਸ ਥੀ ਮਗਰੋਂ ਅਰਥ ਵਿੱਚ ਏਸ਼ੀਆ ਦੇ ਇਤਿਹਾਸ ਵਿੱਚ ਏਸ਼ੀਆ ਦੇ ਉੱਪਰ ਦੱਸੇ ਆਦਰਸ਼ ਦੇ ਨੁਕਤੇ ਨੂੰ ਨਾ ਛੱਡ ਕੇ ਇੱਕ ਸੋਸ਼ਲ ਬਾਜ ਵਿੱਚ ਬੱਝਦੇ ਕੰਮ ਕਰੂ ਮਨੁੱਖਾਂ ਦੀ ਜਾਤੀ ਨੂੰ ਬਣਾਉਣ ਦਾ ਤਜਰਬਾ ਬੜੀ ਕਾਮਯਾਬੀ ਨਾਲ ਮੁਹੰਮਦ ਸਾਹਿਬ ਨੇ ਕੀਤਾ ਉਹਨਾਂ ਨੇ ਅਣਡਿੱਠੇ ਅਲਟੀਮੇਟ ਨੂੰ ਪਰਟੀਕੁਲਰ ਵਿੱਚ ਸਪਿਰਿਚੁਅਲ ਜੀਨੀਅਸ ਰੂਹਾਨੀ ਜੋਤ ਦੁਆਰਾ ਉਤਾਰਿਆ ਉਹ ਕਕੁਰਾ ਠੀਕ ਕਹਿੰਦਾ ਹੈ ਇਸਲਾਮ ਇਟ ਸੈਲਫ ਮੇ ਬੀ ਡਿਸਕ੍ਰਾਈਬਡ ਉਸ ਕਨਫਿਊਜ਼ਨਿਜ਼ਮ ਔਨ ਹੋਰਸ ਰੇਸ ਸਵਰਡ ਇਨ ਹੈਂਡ ਇਸਲਾਮ ਕਨਫਿਊਕਸ ਦਾ ਮਤ ਹੈ ਪਰ ਘੋੜੇ ਚੜਿਆ ਅਤੇ ਤਲਵਾਰ ਤਾਰੀ ਹਾਂ ਇੱਕ ਪੱਛਮੀ ਸੂਰਤ ਵਾਲੀ ਅਤੇ ਏਸ਼ੀਆਈ ਸੀਰਤ ਵਾਲੀ ਹਿਲਦੀ ਚਲਦੀ ਕੰਮ ਕਰਨ ਵਾਲੀ ਇੱਕ ਬੰਦਿਆਂ ਦੀ ਇੱਕ ਬਰਾਬਰੀ ਜਮਾਤ ਇੱਕ ਪਿਆਰ ਵਿੱਚ ਬੰਦ ਸੀ ਪਰ ਉਹ ਫਰਕ ਨੀਹਾਂ ਵਾਲਾ ਏਸ਼ੀਆਈ ਆਦਰਸ਼ ਨੁਕਤੇ ਵਾਲਾ ਹਾਲੇ ਵੀ ਸੀ ਉਹ ਨਾ ਹਟ ਸਕਦਾ ਹੈ ਅਤੇ ਨਾ ਕੋਈ ਪੈਗੰਬਰ ਅਤੇ ਸੱਚਾ ਰਹਿਨੁਮਾ ਹਟਾਉਣ ਦੀ ਕਰਦਾ ਹੈ ਧਰਤੀ ਦੀ ਰਹਿਣ ਵਾਲਾ ਨਹੀਂ ਮੰਨਦਾ ਸੱਚੇ ਮੁਸਲਮਾਨ ਦਾ ਵਤਨ ਅਰਸ਼ 'ਤੇ ਹੈ ਇਸ ਥਾਂ ਮਗਰੋਂ ਵੇਦਾਂ ਦੇ ਇੰਡੀਵਿਜੁਅਲਿਜ਼ਮ ਇੱਕੋ ਇੱਕ ਦੀ ਦਵੈਤਤਾ ਥੀ ਕੱਢ ਦ੍ਰਿੜ ਪਿਆਰ ਵਿੱਚ ਬੰਨ ਕੌਮ ਬਣਾਉਣ ਦਾ ਅਜੀਬ ਯਤਨ ਸਿੱਖ ਇਤਿਹਾਸ ਵਿੱਚ ਦਿਸ ਰਿਹਾ ਹੈ ਇਤਿਹਾਸ ਆਪਣੇ ਕੰਮ ਹਮੇਸ਼ਾ ਨਿਤ ਵੱਧਦੇ ਸੱਚ ਅਤੇ ਨਵੇਂ ਅਨੋਖੇਪਨ ਨਾਲ ਕਰਦਾ ਹੈ ਮੁਸਲਮਾਨ ਕੌਮ ਦੇ ਬਣਨ ਥੀ ਮਗਰੋਂ ਸਿੱਖ ਕੌਮ ਵਿੱਚ ਕੁਝ ਵਾਅਦਾ ਹੋਰ ਤਰ੍ਹਾਂ ਦਾ ਹੋਇਆ ਮੁਸਲਮਾਨ ਚੀਨ ਦਾ ਚੀਨੀ ਈਰਾਨ ਦਾ ਈਰਾਨੀ ਹਿੰਦੁਸਤਾਨ ਦਾ ਹਿੰਦੁਸਤਾਨੀ ਪਰ ਸਿੱਖ ਭਾਵੇਂ ਕਿਸੇ ਮੁਲਕ ਦਾ ਇੱਕ ਦੇ ਸਾਂਚੇ ਵਿੱਚ ਖਿੱਚਿਆ ਸਿੱਖ ਹੈ ਇਹ ਮੂਰਤ ਖਾਲਸੇ ਦੀ ਵਿੱਥਾਂ ਭੇਦਾਂ ਨੂੰ ਮੁਸਲਮਾਨਾਂ ਥੀਵੀਂ ਵੱਧ ਮਿਟਾਉਂਦੀ ਹੈ। ਕਲਗੀਆਂ ਵਾਲੇ ਦਾ ਅੰਮ੍ਰਿਤ ਛੱਕ ਕੇ ਮਨੁੱਖ ਆਪਣੀਆਂ ਦੇਸ਼ ਦੀਆਂ ਜੋਗਰਾਫੀਕਲ ਵੰਡਾਂ ਅਤੇ ਹੱਡੀਆਂ ਤੋਂ ਮਾਸ ਦੀਆਂ ਘਾੜਾਂ ਅਤੇ ਘੜਤਾਂ ਬਦਲ ਦਿੰਦਾ ਹੈ। ਇਹ ਨਵਾਂ ਆਦਮੀ ਪਿਆਰ ਦਾ ਪੁਤਲਾ, ਇੱਕ ਮੁਲਕ, ਇੱਕ ਦੇਸ਼, ਇੱਕ ਸਿਮਤੀ ਹੁਣ ਨਹੀਂ ਹੋ ਸਕਦਾ। ਇਹ ਸਰਬਦੇਸ਼ੀ ਸਰਬਸੰਮਤੀ ਆਲਮਗੀਰ ਟਾਈਪ ਹੈ। ਆਪ ਹੁਣ ਦੇਖ ਲਵੋ ਕਿ ਏਸ਼ੀਆ ਵਿੱਚ ਕੌਮ ਦਾ ਪੱਛਮੀ ਅਰਥ ਵਿੱਚ ਬਣਨਾ ਜਾਂ ਬਣਾਉਣਾ ਸਾਡੇ ਇਤਿਹਾਸ ਵਿੱਚ ਸਾਡੇ ਰੂਹ, ਸਾਡੇ ਪੀਰ ਪੈਗੰਬਰਾਂ ਨਿੰਦਤ ਕੀਤਾ ਹੈ। ਭਾਵੇਂ ਸਾਰੀਆਂ ਜਿਸਮੀ ਅਤੇ ਮੁਲਕੀ ਲੋੜਾਂ ਵੈਸੀਆਂ ਹੀ ਅਸਥੂਲ ਹਨ ਜੈਸੀਆਂ ਯੂਰਪ ਵਿੱਚ, ਤਦ ਵੀ ਅਸੀਂ ਕਦੀ ਕੌਮ ਪਰਟੀਕੁਲਰ ਅਰਥਾਤ ਮੀਨਸ ਆਫ ਲਾਈਫ ਜੀਵਨ ਦੇ ਵਸੀਲੇ ਲਈ ਨਹੀਂ ਬਣੇ। ਜਦ ਅਸੀਂ ਬਣੇ, ਅਸੀਂ ਕਿਸੇ ਆਲੀਸ਼ਾਨ ਰੂਹਾਨੀ ਜਲਵੇ ਵਿੱਚ ਮੋਹਿਤ ਹੋ ਕੇ ਬਣੇ। ਗਰਜ਼ ਖੁਦਗਰਜ਼ੀ ਜਾਂ ਮੁਲਕ ਜਾਂ ਧਾੜਾ ਗਰਜ਼ੀ ਜਾਂ ਲੁੱਟ ਗਰਜ਼ੀ ਲਈ ਏਸ਼ੀਆ ਵਿੱਚ ਕੌਮਾਂ ਨਹੀਂ ਬਣਦੀਆਂ। ਜੇ ਬਣੀਆਂ ਤਾਂ ਉਹ ਇਸ ਪਵਿੱਤਰ ਖੰਡ ਵਿੱਚ ਨਸ਼ਟ ਹੋਈਆਂ। ਮੈਂ ਜਿਸ ਤਰ੍ਹਾਂ ਆਖ ਆਇਆ ਹਾਂ ਕਿ ਸਿੱਖ ਕੌਮ ਏਸ਼ੀਆ ਦੇ ਇਤਿਹਾਸ ਦੇ ਬੂਟੇ ਦਾ ਸਦੀਆਂ ਦੀ ਘਾੜ ਤੋੜ ਦਾ ਸਭ ਤੋਂ ਨਿੱਕਾ ਜਿਹਾ ਫੁੱਲ ਹੈ, ਇਸ ਵਾਸਤੇ ਅਮੋਲਕ ਹੈ। ਇਸ ਅਰਥ ਵਿੱਚ ਅਤੇ ਇਸ ਨੁਕਤੇ ਥੀ ਸਿੱਖ ਕੌਮ ਏਸ਼ੀਆ ਵਿੱਚ ਇੱਕ ਨਵੀਂ, ਇੱਕ ਰੱਬੀ ਰੂਪ ਕੌਮ ਹੈ। ਅਸੀਂ ਅੰਗਦ ਕੌਮ ਹਾਂ, ਗੁਰੂ ਨੇ ਸਾਨੂੰ ਪੈਦਾ ਕੀਤਾ ਹੈ, ਅਸੀਂ ਆਪਣੀ ਜਾਨ ਦੇ ਚੁੱਕੇ ਹਾਂ, ਅਸੀਂ ਨੈਵੇਦਿਅਤ ਕੌਮ ਹਾਂ। ਅਸਾਂ ਇੱਕ ਵਾਰੀ ਅਨੰਦਪੁਰ ਦੇ ਕਿਲ੍ਹੇ ਵਿੱਚ ਸਤਿਗੁਰਾਂ ਨੂੰ ਛੱਡ ਕੇ ਵੇਖ ਲਿਆ ਹੈ ਕਿ ਪਿਆਰ ਕੁੱਠੀ ਕੌਮ ਦਾ ਹੋਰ ਕੋਈ ਘਰ ਨਹੀਂ ਹੁੰਦਾ। ਜ਼ਿੰਦਗੀ ਸਾਰੀ ਸਤਿਗੁਰਾਂ ਦੇ ਚਰਨਾਂ ਵਿੱਚ ਹੈ, ਉੱਥੇ ਧੜਕ ਰਹੀ, ਚਰਨਾਂ ਨੂੰ ਛੱਡ ਸਭ ਮੌਤ ਹੈ। ਇਹ ਛਾਲ ਅਜ਼ਲ ਥੀ ਪੈ ਚੁੱਕੀ ਹੈ। ਕੋਈ ਸਿੱਖ ਮਾਂ ਅਸਿੱਖ ਪੁੱਤਰ ਨੂੰ ਝੋਲੀ ਪਾ ਨਹੀਂ ਸਕਦੀ, ਕੋਈ ਸਿੱਖ ਭੈਣ ਅਸਿੱਖ ਭਰਾ ਨੂੰ ਅਪਣਾ ਨਹੀਂ ਸਕਦੀ। ਸਾਡਾ ਵਤਨ, ਸਾਡਾ ਕੇਂਦਰ, ਸਾਡਾ ਆਦਰਸ਼ ਸਤਿਗੁਰੂ ਹਨ। ਅਸੀਂ ਉਹਨਾਂ ਦੀ ਪਵਿੱਤਰ ਸ਼ਬਦ ਰਤੀ ਸੁਰਤ ਦੀ ਬਾਣੀ ਅਰ ਰਾਗ ਹਾਂ। ਇਹ ਕਹਿ ਕੇ ਮੈਂ ਹੁਣ ਨਹੀਂ ਕਹਾਂਗਾ ਕਿ ਸਿੱਖ ਦਾ ਜਨਮ ਕਿੱਥੇ ਹੋਇਆ, ਸਿੱਖ ਦਾ ਮੁਲਕ ਕਿਹੜਾ ਹੋਇਆ, ਨਾ ਮੈਂ ਇਹ ਦੱਸਾਂਗਾ ਕਿ ਸਿੱਖ ਦੀ ਡੈਸਟੀਨੀ ਅੰਤ ਕੀ ਹੈ, ਔਰ ਸਿੱਖ ਇਹ ਯਾਤਰਾ ਪੂਰੀ ਕਰਕੇ ਕਿੱਥੇ ਜਾਏਗਾ। ਇਹ ਗੱਲਾਂ ਵਾਲੀਆਂ ਤੁਸੀਂ ਸਿਆਣੇ ਵੱਡੇ ਮੈਨੂੰ ਦੱਸੋ। ਕੀ ਸਾਡਾ ਦੇਸ਼ ਉਹ ਨਹੀਂ ਜਿਹੜਾ ਪੰਜਵੇਂ ਪਾਤਸ਼ਾਹ ਦੱਸ ਗਏ ਹਨ? ਕੀ ਅਸੀਂ ਉਸੇ ਭਾਅ ਵਿੱਚ ਜੰਮੇ ਪੱਲੇ ਨਹੀਂ? ਧੰਨ ਸੋ ਦੇਸ਼ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀ। ਕੀ ਕਲਗੀਆਂ ਵਾਲੇ ਨਹੀਂ ਦਿਖਾ ਗਏ ਉਹ ਸਾਡਾ ਵਤਨ ਅਤੇ ਪਾਤਸ਼ਾਹ ਕਿੱਥੇ ਹੈ? ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।